ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਲਿਖ ਦਿੱਤਾ ਹੈ, ਦਿਨ ਰਬ ਚੱਲੈ ਨਿਸਸ ਚੱਲੈ ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਭਗੋਏ। ਬਈ ਨਾ ਸੂਰਜ ਨੇ ਰਹਿਣਾ, ਨਾ ਦਿਨ ਨੇ ਰਹਿਣਾ ਹੈ, ਨਾ ਚੰਦਰਮਾ ਨੇ ਰਹਿਣਾ, ਨਾ ਰਾਤ ਨੇ ਰਹਿਣਾ। ਆ ਜਿੰਨੇ ਤਾਰੇ ਨੇ ਆਕਾਸ਼ ਦੇ ਵਿੱਚ, ਇਹ ਵੀ ਇੱਕ ਦਿਨ ਸਾਰੇ ਹੀ ਆਲੋਪ ਹੋ ਜਾਣਗੇ, ਇਹ ਸਤਿਗੁਰੂ ਦੀ ਬਾਣੀ ਕਹਿੰਦੀ ਹੈ। ਸਾਇੰਸ ਨੇ ਤਾਂ ਅੱਜ ਕਿਹਾ ਨਾ ਵੀ ਇਹ ਸੂਰਜ ਅਤੇ ਚੰਦਰਮਾ ਵੀ ਇੱਕ ਦਿਨ ਖਤਮ ਹੋ ਜਾਣਗੇ, ਇਹਨਾਂ ਦੀ ਵੀ ਰੋਸ਼ਨੀ, ਇਹਨਾਂ ਦੀ ਵੀ ਸ਼ਕਤੀ ਇੱਕ ਦਿਨ ਖਤਮ ਹੋ ਜਾਵੇਗੀ। ਪਰ ਸਤਿਗੁਰੂ ਨੇ ਪਹਿਲਾਂ ਹੀ ਇਹ ਗੱਲਾਂ ਬਾਣੀ ਵਿੱਚ ਕਹਿ ਦਿੱਤੀਆਂ ਨੇ ਵੀ ਇਹ ਜਿਹੜੇ ਸੂਰਜ ਅਤੇ ਚੰਦਰਮਾ ਵੀ ਨਹੀਂ ਰਹਿਣਗੇ, ਧਰਤੀ ਨੇ ਵੀ ਨਹੀਂ ਰਹਿਣਾ, ਕਿਸੇ ਚੀਜ਼ ਨੇ ਨਹੀਂ ਰਹਿਣਾ। ਹਜ਼ੂਰ ਕਹਿੰਦੇ ਨੇ ਸੰਸਾਰ ਵਿੱਚ ਕੋਈ ਵੀ ਚੀਜ਼ ਹਮੇਸ਼ਾ ਕਾਇਮ ਰਹਿਣ ਵਾਲੀ ਨਹੀਂ ਹੈ। ਕਾਇ ਪਸਾਰੋ ਪਾਵ, ਭਾਈ ਫਿਰ ਤੁਸੀਂ ਇੰਨੇ ਜਿਹੜੇ ਪੈਰ ਕਾਹਦੇ ਵਾਸਤੇ ਪਸਾਰਦੇ ਹੋ, ਜਦੋਂ ਪਤਾ ਹੈ ਵੀ ਸਾਡੇ ਨਾਲ ਕਿਸੇ ਚੀਜ਼ ਨੇ ਨਹੀਂ ਜਾਣਾ, ਕੋਈ ਚੀਜ਼ ਹਮੇਸ਼ਾ ਰਹਿਣ ਵਾਲੀ ਵੀ ਨਹੀਂ ਹੈ, ਫਿਰ ਤੁਸੀਂ ਇਸ ਮਾਇਆ ਲਈ, ਪਦਾਰਥਾਂ ਲਈ ਇੰਨੇ ਪੈਰ ਕਾਹ ਤੋਂ ਪਸਾਰਦੇ ਹੋ, ਇੰਨੇ ਵੱਡੇ ਵੱਡੇ ਪਸਾਰੇ ਕਾਹਦੇ ਵਾਸਤੇ ਕਰਦੇ ਹੋ।
ਅਨਕ ਬੰਚ ਬਲ ਛਲ ਕਰੋ ਮਾਇਆ ਏਕ ਉਪਾਵ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਇਆ ਲਈ ਆਦਮੀ ਕੀ ਨਹੀਂ ਕਰਦਾ। ਅਨਕ ਬੰਚ, ਹਜ਼ੂਰ ਕਹਿੰਦੇ ਤੁਸੀਂ ਅਨੇਕਾਂ ਲੋਕਾਂ ਦੇ ਨਾਲ ਬੰਚ ਦਾ ਅਰਥ ਹੈ ਠੱਗੀਆਂ ਵੀ ਮਾਰਦੇ ਹੋ। ਇਹ ਮਨੁੱਖ ਦਾ ਸੁਭਾਵ ਹੈ, ਮਾਇਆ ਲਈ ਸਭ ਕੁਛ ਹੀ ਕਰਦਾ ਹੈ। ਅਨਕ ਬੰਚ ਬਲ ਛਲ ਕਰੋ, ਤੁਸੀਂ ਅਨੇਕਾਂ ਬੰਚ ਦਾ ਅਰਥ ਹੈ ਠੱਗੀਆਂ ਵੀ ਮਾਰਦੇ ਹੋ, ਅਤੇ ਬਲ ਦਾ ਅਰਥ ਹੈ ਤੁਸੀਂ ਜਿਆਤੀਆਂ ਵੀ ਕਰਦੇ ਹੋ, ਧੱਕਾਸ਼ਾਹੀ ਵੀ ਕਰਦੇ ਹੋ, ਤਾਨਾਸ਼ਾਹੀ ਵੀ ਵਰਤਦੇ ਹੋ ਮਾਇਆ ਦੇ ਲਈ, ਅਤੇ ਨਾਲ ਛਾਲ ਧੋਖਾ ਵੀ ਕਰਦੇ ਹੋ, ਕਿਉਂਕਿ ਸਾਰਾ ਕੁਝ ਮਨੁੱਖ ਕਰਦਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਸਮਝਾਉਂਦੇ ਹਨ ਬਈ ਦੇਖ ਮਾਇਆ ਏਕ ਉਪਾਵ, ਤੂੰ ਇੱਕ ਮਾਇਆ ਲਈ ਯਤਨ ਕਰਦਾ ਨਾ ਇਹ, ਜੇ ਠੱਗੀਆਂ ਮਾਰਦਾ ਤਾਂ ਵੀ ਮਾਇਆ ਲਈ, ਜੇ ਕਿਸੇ ਨਾਲ ਜ਼ਬਰਦਸਤੀ ਕਰਦਾ ਤਾਂ ਵੀ ਮਾਇਆ ਦੇ ਲਈ, ਜੇ ਤੂੰ ਛਲ ਧੋਖਾ ਕਰਦਾ ਹੈ ਤਾਂ ਵੀ ਮਾਇਆ ਦੇ ਲਈ। ਤੇਰਾ ਨਿਸ਼ਾਨਾ ਜੀਵਨ ਦਾ ਇਹੀ ਬਣ ਗਿਆ ਵੀ ਬਸ ਮੈਂ ਮਾਇਆ ਇਕੱਠੀ ਕਰਨੀ ਹੈ, ਚਾਹੇ ਵਿਹਰ ਤਰੀਕੇ ਦੇ ਨਾਲ ਇਕੱਠੀ ਹੋ ਜਾਵੇ ਅਤੇ ਚਾਹੇ ਅਵਿਹਰ ਤਰੀਕੇ ਦੇ ਨਾਲ, ਚਾਹੇ ਕਿਸੇ ਚੰਗੇ ਕੰਮ ਦੇ ਨਾਲ ਅਤੇ ਚਾਹੇ ਬਲੈਕ ਕਰਕੇ ਹੀ ਮੈਨੂੰ ਮਾਇਆ ਮਿਲੇ, ਤੂੰ ਕੋਈ ਰਸਤਾ ਛੱਡਦਾ ਨਹੀਂ ਹੈ।
ਥੈਲੀ ਸੰਚਹੋ ਸ਼ਰਮ ਕਰੋ ਥਾਕ ਪਰੋ ਗਾਵਾਰ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਐ ਮੂਰਖੋ, ਜਿਹੜੇ ਮਾਇਆ ਪਿੱਛੇ ਲੱਗੇ ਨੇ ਸਤਿਗੁਰੂ ਉਹਨਾਂ ਨੂੰ ਮੂਰਖ ਕਹਿੰਦੇ ਨੇ, ਐ ਮੂਰਖੋ ਥੈਲੀ ਸੰਚਹੋ, ਤੁਸੀਂ ਮਾਇਆ ਦੀ ਥੈਲੀ ਇਕੱਠੀ ਕਰਦੇ ਹੋ। ਜਦੋਂ 1,000 ਰੁਪਇਆ ਜਦੋਂ ਇਕੱਠਾ ਹੋ ਜਾਂਦਾ ਸੀ ਉਹਨੂੰ ਇੱਕ ਥੈਲੀ ਵਿੱਚ ਪਾ ਕੇ ਰੱਖ ਲਿਆ ਜਾਂਦਾ ਸੀ, ਉਹਨੂੰ ਥੈਲੀ ਕਹਿੰਦੇ ਸਨ। ਅਤੇ ਜੇ 10,000 ਰੁਪਇਆ ਇਕੱਠਾ ਹੋ ਜਾਵੇ ਉਹਨੂੰ ਬਦਰਾ ਕਹਿੰਦੇ ਸਨ। ਲਓ ਹੁਣ ਇੱਥੇ ਥੈਲੀ ਦੀ ਗੱਲ ਹੈ, ਗੁਰੂ ਮਹਾਰਾਜ ਕਹਿੰਦੇ ਫਿਰ $1,000 ਇਕੱਠਾ ਕਰਕੇ ਅਤੇ ਤੁਸੀਂ ਥੈਲੀ ਸਾਂਚੋ, ਥੈਲੀਆਂ ਇਕੱਠੀਆਂ ਕਰਦੇ ਹੋ, 1,000-1,000 ਨੂੰ ਅੱਗੇ ਜੋੜਦੇ ਹੋ ਅਤੇ ਸ਼ਰਮ ਕਰੋ, ਬੜੀ ਮਿਹਨਤ ਕਰਦੇ ਹੋ, ਥਾਕ ਪਰ ਹੋਗਾ ਵਾਰ, ਮੂਰਖੋ ਫਿਰ ਤੁਸੀਂ ਥੱਕ ਜਾਂਦੇ ਹੋ। ਆਦਮੀ ਕਿੰਨਾ ਚਿਰ ਪਰਿਸ਼ਰਮ ਕਰ ਸਕਦਾ ਹੈ? ਕਈ ਆਦਮੀ ਮਾਇਆ ਦੇ ਲਈ ਡਬਲ ਸ਼ਿਫਟਾਂ ਵੀ ਕਰਦੇ ਨੇ, ਅਖੀਰ ਹਾਰ ਹੰਭ ਕੇ ਆ ਕੇ ਫਿਰ ਡਿੱਗ ਪੈਂਦੇ ਨੇ, ਕਈ ਵਾਰੀ ਸਰੀਰ ਵੀ ਜਵਾਬ ਦੇ ਜਾਂਦਾ ਹੈ ਅਤੇ ਫਿਰ ਕੰਮ ਛੱਡਣਾ ਵੀ ਪੈਂਦਾ ਹੈ। ਹਜ਼ੂਰ ਕਹਿੰਦੇ ਵੇਖ ਲਓ ਮਾਇਆ ਦੇ ਲਈ ਅਸੀਂ ਕਿੰਨੀ ਮਿਹਨਤ ਕਰਦੇ ਹਾਂ, ਮਾਇਆ ਇਕੱਠੀ ਕਰਦੇ ਹਾਂ ਅਤੇ ਫਿਰ ਥੱਕ ਵੀ ਜਾਂਦੇ ਹਾਂ।
ਮਨ ਕੈ ਕਾਮਨਾ ਆਵੇ ਅੰਤੇ ਅਵਸਰ ਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਦੁਨੀਆਂ ਦੇ ਲੋਗੋ, ਇਹ ਜਿਹੜੀ ਮਾਇਆ ਹੈ ਨਾ ਵੀ ਆਉਂਦੇ ਸਮੇਂ, ਅੰਤੇ ਅਵਸਰ ਬਾਰ, ਆਉਂਦੇ ਸਮੇਂ ਜਾਣ ਵੇਲੇ, ਬਾਰ ਦਾ ਅਰਥ ਹੈ ਜਾਣ ਵੇਲੇ, ਅੰਤੇ ਅਵਸਰ ਦਾ ਅਰਥ ਵੀ ਆਉਂਦੇ ਸਮੇਂ, ਆਉਂਦੇ ਸਮੇਂ ਜਾਣ ਵੇਲੇ ਤੁਹਾਡੇ ਮਨ ਦਾ ਅਰਥ ਹੈ ਜੀਵਾਤਮਾ ਦੇ ਕੰਮ ਨਹੀਂ ਆਵੇਗੀ। ਇਹ ਜਿਹੜੀ ਮਾਇਆ ਤੁਹਾਡੀ ਜੁੜੀ ਹੋਈ ਹੈ ਨਾ, ਇਹਨੇ ਤੁਹਾਡੇ ਜੀਵਾਤਮਾ ਦੇ ਕੰਮ ਨਹੀਂ ਆਉਣਾ। ਜਦੋਂ ਅੱਗੇ ਪ੍ਰਲੋਕ ਵਿੱਚ ਜਾਣ ਦਾ ਸਮਾਂ ਆਇਆ, ਇਸ ਮਾਇਆ ਨੇ ਕੋਈ ਸਹਾਇਤਾ ਨਹੀਂ ਕਰਨੀ। ਇਤਿਹਾਸ ਵਿੱਚ ਇੱਕ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨ ਹਮੀਦ ਕਾਰੂ ਬਾਦਸ਼ਾਹ ਨੂੰ ਮਿਲੇ ਅਤੇ ਉਹਨੇ ਪਹਿਲਾਂ ਤਾਂ ਮਿਲਣ ਤੋਂ ਸਤਿਗੁਰੂ ਮਹਾਰਾਜ ਨੂੰ ਜਵਾਬ ਦੇ ਦਿੱਤਾ, ਪਰ ਜਦੋਂ ਫਿਰ ਉਹਨੇ ਮਿਲਣ ਦਾ ਸਮਾਂ ਦਿੱਤਾ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸਨੂੰ ਸਮਝਾਉਣ ਦੇ ਲਈ ਠੀਕਰੀਆਂ ਇਕੱਠੀਆਂ ਕਰ ਕਰਕੇ ਝੋਲੀ ਵਿੱਚ ਪਾਉਣ ਲੱਗ ਪਏ। ਕਾਰੂ ਬਾਦਸ਼ਾਹ ਕਹਿਣ ਲੱਗਾ, ਤੁਸੀਂ ਇਹ ਕੀ ਕਰਦੇ ਹੋ? ਗੁਰੂ ਮਹਾਰਾਜ ਕਹਿਣ ਲੱਗੇ, ਅਸੀਂ ਪਰਲੋਕ ਦੇ ਲਈ ਖਰਚ ਜਮ੍ਹਾਂ ਕਰ ਰਹੇ ਹਾਂ। ਬਾਦਸ਼ਾਹ ਵੇਖ ਕੇ ਹੱਸਿਆ, ਕਹਿਣ ਲੱਗਾ, ਤੁਸੀਂ ਤਾਂ ਮੈਨੂੰ ਨਾਦਾਨ ਜਾਪਦੇ ਹੋ। ਇਹ ਠੀਕਰੀਆਂ ਤਾਂ ਇੱਥੇ ਵੀ ਕਿਸੇ ਕੰਮ ਨਹੀਂ ਆਉਂਦੀਆਂ, ਅਤੇ ਤੁਸੀਂ ਇਹ ਗੱਲ ਆਖਦੇ ਹੋ ਵੀ ਇਹ ਪਰਲੋਕ ਦਾ ਖਰਚ ਅਸੀਂ ਬਣ ਰਹੇ ਹਾਂ। ਜਿਹੜੀਆਂ ਠੀਕਰੀਆਂ ਇੱਥੇ ਵੀ ਕੰਮ ਨਹੀਂ ਆ ਸਕਦੀਆਂ, ਪਰਲੋਕ ਵਿੱਚ ਇਹਨਾਂ ਨੇ ਨਾਲ ਕਦੋਂ ਜਾਣਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹੀ ਗੱਲ ਸਮਝਾਉਣਾ ਚਾਹੁੰਦੇ ਸਨ। ਕਹਿਣ ਲੱਗੇ, ਕਾਰੂ ਬਾਦਸ਼ਾਹ, ਤੈਨੂੰ ਇਸ ਗੱਲ ਦਾ ਪਤਾ ਵੀ ਇਹਨਾਂ ਠੀਕਰੀਆਂ ਨੇ ਨਾਲ ਨਹੀਂ ਜਾਣਾ? ਕਹਿੰਦਾ, ਹਾਂ, ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੇ ਜ਼ੋਰ ਉੱਤੇ ਜ਼ੁਲਮ ਕਰ ਕਰਕੇ, ਠੱਗੀਆਂ ਮਾਰ ਮਾਰ ਕੇ ਤੂੰ ਮਾਇਆ ਇਕੱਠੀ ਕਰੀ ਬੈਠਾ ਹੈ। 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੋ ਲੋਗੋ ਕਾਰੂ ਹੋਤਾ ਪਰੇਸ਼ਾਨ, ਕੀ ਉਹ ਮਾਇਆ ਤੇਰੇ ਨਾਲ ਜਾਵੇਗੀ? ਅਤੇ ਅਖੀਰ ਨਸੀਹਤਨਾਮਾ ਗੁਰੂ ਮਹਾਰਾਜ ਨੇ ਇਹਦੇ ਪ੍ਰਥਾਏ ਉਚਾਰਨ ਕੀਤਾ, ਇਹਦਾ ਹੰਕਾਰ ਅਤੇ ਲੋਭ ਲਾਲਚ ਘਟਿਆ ਅਤੇ ਸਤਿਗੁਰੂ ਦੇ ਚਰਨੀ ਡਿੱਗਿਆ। ਫਿਰ ਸਤਿਗੁਰੂ ਮਹਾਰਾਜ ਨੇ ਆਖਿਆ, ਜਿਹੜੀ ਲੋਕਾਂ ਦੀ ਮਾਇਆ ਹੈ, ਲੋਕਾਂ ਦੀ ਸੇਵਾ ਦੇ ਵਿੱਚ ਲਾ, ਥਾਂ ਥਾਂ ਦੇ ਉੱਤੇ ਲੰਗਰ ਚਲਾ, ਥਾਂ ਥਾਂ 'ਤੇ ਸਰਾਵਾਂ ਬਣਾ, ਥਾਂ ਥਾਂ ਦੇ ਉੱਤੇ ਰਾਹੀ ਪਾਂਧੀਆਂ ਲਈ ਸੁੱਖ ਸਹੂਲਤਾਂ ਪੈਦਾ ਕਰ, ਲੋਕ ਤੈਨੂੰ ਅਸੀਸਾਂ ਦੇਣ ਅਤੇ ਉਹਦੇ ਨਾਲ ਤੇਰਾ ਭਲਾ ਹੋਵੇਗਾ। ਲਓ ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ, ਜਿਸ ਮਾਇਆ ਨੂੰ ਅਸੀਂ ਇਕੱਠੀ ਕਰਨ ਦੇ ਲਈ ਸਾਰੀ ਸ਼ਕਤੀ ਚੋਕ ਦਿੰਦੇ ਹਾਂ, ਸਾਰੀ ਜ਼ਿੰਦਗੀ ਮਾਇਆ ਦੇ ਪਿੱਛੇ ਅਸੀਂ ਬਤੀਤ ਕਰ ਦਿੰਦੇ ਹਾਂ, ਪਰ ਆਉਂਦੇ ਸਮੇਂ ਜਾਣ ਵੇਲੇ ਇਹ ਕਿਸੇ ਦੇ ਕੰਮ ਨਹੀਂ ਆਉਂਦੀ, ਕਿਸੇ ਦੀ ਸਹਾਇਤਾ ਨਹੀਂ ਕਰਦੀ।
ਥਿਤ ਪਾਵਹੁ ਗੋਬਿੰਦ ਭਜਹੁ ਸੰਤਹ ਕੀ ਸਿੱਖ ਲੈ ਹੋ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ, ਅੱਗੇ ਆਉਣ ਵਾਲੀ ਕਿਹੜੀ ਚੀਜ਼ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਸਭ ਤੋਂ ਪਹਿਲੀ ਗੱਲ ਇਹ ਹੈ, ਸੰਤਹ ਕੀ ਸਿੱਖ ਲਿਓ, ਵੀ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਜਿਨ੍ਹਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕੀਤਾ ਹੋਇਆ ਹੈ, ਐਸੇ ਮਹਾਂਪੁਰਖਾਂ ਦੀ ਜਾ ਕੇ ਸਿੱਖਿਆ ਲਵੋ। ਅਤੇ ਉਹ ਕੀ ਕਹਿੰਦੇ ਨੇ? ਗੋਬਿੰਦ ਭਜੋ। ਉਹ ਕਹਿੰਦੇ, ਤੁਸੀਂ ਗੋਬਿੰਦ ਦਾ ਭਜਨ ਕਰੋ, ਵਾਹਿਗੁਰੂ ਦਾ ਸਿਮਰਨ ਕਰੋ। ਠੀਕ ਹੈ, ਮਾਇਆ ਲਈ ਕੰਮ ਵੀ ਕਰਨੇ ਨੇ, ਪਰ ਆਪਦਾ ਨਿਤਨਮ ਵੀ ਨਾ ਛੱਡੋ, ਸਿਮਰਨ ਦੇ ਲਈ ਵੀ ਸਮਾਂ ਸਫਲ ਕਰੋ। ਇਹ ਮਹਾਂਪੁਰਖ ਸਿੱਖਿਆ ਦਿੰਦੇ ਹਨ। ਥਿਤ ਪਾਵਹੁ, ਫਿਰ ਤੁਹਾਡਾ ਮਨ ਹਮੇਸ਼ਾ ਲਈ ਟਿਕ ਜਾਵੇਗਾ।
ਪ੍ਰੀਤ ਕਰਹੋ ਸਦ ਏਕ ਸਿਓ ਇਆ ਸਾਚਾ ਅਸਨੇਹ।
ਤੇ ਮਹਾਂਪੁਰਖ ਇਹ ਵੀ ਸਾਨੂੰ ਸਮਝਾਉਂਦੇ ਨੇ ਵੀ ਤੁਸੀਂ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਲਈ ਪ੍ਰੀਤ ਕਰੋ, ਕਿਉਂਕਿ ਵਾਹਿਗੁਰੂ ਤੋਂ ਬਿਨਾਂ ਕਿਸੇ ਤੁਸੀਂ ਹੋਰ ਦੇ ਨਾਲ ਜੇ ਪ੍ਰੀਤੀ ਕਰ ਵੀ ਲਈ ਤੇ ਉਹਨੇ ਸਾਥ ਨਹੀਂ ਨਿਭਣਾ। ਇਸੇ ਲਈ ਮਹਾਂਪੁਰਖਾਂ ਦੀ ਸਿੱਖਿਆ ਹੈ ਵੀ ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿੱਤਰ ਬਣਾਓ, ਜੋ ਲੋਕ ਤੇ ਪ੍ਰਲੋਕ ਵਿੱਚ ਤੁਹਾਡੀ ਸਹਾਇਤਾ ਕਰੇਗਾ। ਇਹ ਸਾਚਾ ਅਸਨੇਹੋ, ਸਤਿਗੁਰੂ ਕਹਿੰਦੇ ਨੇ, ਭਾਈ, ਇਹ ਪ੍ਰੇਮ ਸੱਚਾ ਹੈ, ਭਾਵ ਵਾਹਿਗੁਰੂ ਦੇ ਨਾਲ ਕੀਤਾ ਪ੍ਰੇਮ ਸੱਚਾ ਤੇ ਤੋੜ ਨਿਭਣ ਵਾਲਾ ਹੈ। ਬਾਕੀ ਹੋਰ ਮਾਇਆ ਦੀ ਪ੍ਰੀਤ, ਸੰਸਾਰ ਦੀ ਪ੍ਰੀਤ, ਦੁਨੀਆਂ ਦੀ ਪ੍ਰੀਤ ਇਹ ਝੂਠੀ ਹੈ, ਇਹਨੇ ਸਾਥ ਨਹੀਂ ਨਿਭਾਉਣਾ।
ਕਾਰਨ ਕਰਨ ਕਰਾਵਨੋ ਸਭ ਵਿਧ ਇੱਕ ਹਾਥ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਉਹ ਵਾਹਿਗੁਰੂ ਪਰਮੇਸ਼ਰ ਸਾਰੇ ਕਾਰਨ ਜਿਹੜੇ ਨੇ ਉਹਨਾਂ ਨੂੰ ਵੀ ਪੈਦਾ ਕਰਨ ਵਾਲਾ ਹੈ, ਅਤੇ ਨਾਲ ਹੀ ਵਾਹਿਗੁਰੂ ਇਹਨਾਂ ਜੀਵਾਂ ਦੇ ਪਾਸੋਂ ਵੀ ਸਭ ਕੁਛ ਕਰਾਉਣ ਵਾਲਾ ਹੈ। ਕਾਰਨ ਕਰਨ ਕਰਾਵ ਨੂੰ, ਸਾਰੇ ਕਾਰਨਾਂ ਨੂੰ ਵੀ ਕਰਨ ਵਾਸਤੇ ਉਹ ਸਮਰੱਥ ਹੈ ਅਤੇ ਕਰਾਉਣ ਵਾਸਤੇ ਵੀ ਸਮਰੱਥ ਹੈ। ਸਭ ਵਿਧ ਇੱਕ ਹੈ ਹਾਥ। ਹਜ਼ੂਰ ਕਹਿੰਦੇ, ਸਾਰੀ ਵਿਧੀ ਤਰਕੀਬ, ਸਾਰੇ ਸਬੱਬ, ਸਾਰੀਆਂ ਸਕੀਮਾਂ, ਸਾਰੀਆਂ ਉਕਤੀਆਂ ਜੁਕਤੀਆਂ, ਸਾਰੇ ਰੰਗ ਟੰਗ ਇੱਕ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹਨ।
ਜਿਤ ਜਿਤ ਲਾਵਹੁ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਜਿਸ ਪਾਸੇ ਵਾਹਿਗੁਰੂ ਜੀ ਤੁਸੀਂ ਲਾਉਂਦੇ ਹੋ, ਉਸੇ ਉਸੇ ਪਾਸੇ ਜੀਵ ਲੱਗਦੇ ਨੇ। ਸਤਿਗੁਰੂ ਕਹਿੰਦੇ ਨੇ, ਨਾਨਕ ਜੰਤ ਅਨਾਥ। ਮਹਾਰਾਜ, ਇਹ ਜਿਹੜਾ ਜੀਵ ਹੈ ਤੇ ਵਿਚਾਰਾ ਅਨਾਥ ਹੈ, ਇਹ ਤੇ ਇੱਕ ਯਤੀਮ ਜਿਹਾ ਹੈ, ਇਹ ਤੇ ਵਿਚਾਰਾ ਬੇਸਹਾਰਾ ਤੁਰਿਆ ਫਿਰਦਾ ਹੈ। ਇਸ ਲਈ ਜਿਸ ਜਿਸ ਪਾਸੇ ਤੁਸੀਂ ਜੀਵਾਂ ਨੂੰ ਲਾਉਂਦੇ ਹੋ, ਉਸੇ ਉਸੇ ਪਾਸੇ ਲੱਗੇ ਹੋਏ ਨੇ। ਕੋਈ ਮਾਇਆ ਵਾਲੇ ਪਾਸੇ ਲੱਗਿਆ ਹੋਇਆ ਹੈ ਤੇ ਕੋਈ ਪਰਮੇਸ਼ਰ ਵਾਲੇ ਪਾਸੇ ਜੁੜਿਆ ਹੋਇਆ ਹੈ। ਹੈ ਤੇ ਸਭ ਵਾਹਿਗੁਰੂ ਦਾ ਭਾਣਾ, ਕਿਉਂਕਿ ਸਤਿਗੁਰੂ ਨੇ ਆਖਿਆ ਵੀ ਸਭ ਤੋਂ ਉੱਪਰ ਵਾਹਿਗੁਰੂ ਦਾ ਹੁਕਮ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਉਹ ਤਾਂ ਸਭ ਕੁਝ ਹੁਕਮ ਦੇ ਵਿੱਚ ਰਿਹਾ ਹੈ, ਜੋ ਵੀ ਕੁਛ ਹੋ ਰਿਹਾ ਸਤਿਗੁਰੂ ਕਹਿੰਦੇ ਨੇ ਤੁਹਾਡੇ ਭਾਣੇ ਦੇ ਵਿੱਚ ਹੋ ਰਿਹਾ ਹੈ, ਇਸ ਜੀਵ ਦੇ ਹੱਥ ਵਾਸਤੇ ਕੁਝ ਵੀ ਨਹੀਂ ਹੈ, ਇਹ ਤੇ ਵਿਚਾਰਾ ਅਨਾਥ ਹੈ। ਇਸੇ ਲਈ ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਤੁਸੀਂ ਸਾਨੂੰ ਆਪਣੇ ਨਾਮ ਨਾਲ ਤੇ ਆਪਣੇ ਚਰਨਾਂ ਦੇ ਨਾਲ ਜੋੜੀ ਰੱਖੋ।
ਸਲੋਕ 10 ਹੈ, ਏਕ ਨਿਹਾਰਿਆ ਸਭ ਕਛ ਦੇਵਨ ਹਾਰ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਦੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਵੀ ਜਿਹੜੇ ਵਾਹਿਗੁਰੂ ਦੇ ਦਾਸ ਨੇ, ਸੰਤ ਭਗਤ ਗੁਰਸਿੱਖ ਮਹਾਂਪੁਰਖ ਨੇ, ਵੀ ਉਹਨਾਂ ਨੇ ਤਾਂ ਸਭ ਕੋ ਦੇਵਨਹਾਰ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਹੀ ਵੇਖਿਆ ਹੈ। ਕਿਉਂਕਿ ਗੁਰਮੁਖਾਂ ਦੀ ਦ੍ਰਿਸ਼ਟੀ ਇਹ ਹੁੰਦੀ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰਮੁਖ ਇਹ ਸਮਝਦੇ ਨੇ ਵੀ ਦਾਤਾ ਵਾਹਿਗੁਰੂ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਪਰ ਜਿਹੜੇ ਭੁੱਲੜ ਮਨੁੱਖ ਨੇ ਉਹ ਦਾਤਾ ਕਿਸੇ ਨੂੰ ਹੋਰ ਵੀ ਮੰਨੀ ਬੈਠੇ ਨੇ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਦਾਸਾਂ ਨੇ ਇਸ ਗੱਲ ਨੂੰ ਵਿਚਾਰ ਕੇ ਦੇਖਿਆ ਹੈ, ਕੀ ਵੇਖਿਆ ਹੈ ਵੀ ਸਭ ਕੋ ਦੇਵਨਹਾਰ, ਵੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ।
ਸਾਸ ਸਾਸ ਸਿਮਰਤ ਰਹੇ ਨਾਨਕ ਦਰਸ ਆਧਾਰ।
ਇਸੇ ਲਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਸਵਾਸ ਸਵਾਸ ਨਾਲ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਨ, ਅਤੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਨਾਨਕ ਦਰਸ ਆਧਾਰ, ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨਾਂ ਦਾ ਆਸਰਾ ਪ੍ਰਾਪਤ ਹੋ ਜਾਂਦਾ। ਹਰ ਵੇਲੇ ਸਵਾਸ ਸਵਾਸ ਅੰਦਰ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਅਤੇ ਨਾਲ ਵਾਹਿਗੁਰੂ ਦੇ ਦਰਸ਼ਨਾਂ ਦਾ ਆਸਰਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਪੌੜੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਦੇ ਅੱਖਰ ਦੁਆਰਾ ਹੀ ਉਪਦੇਸ਼ ਦੇ ਰਹੇ ਹਨ ਵੀ ਅਸਲੀ ਦਾਤਾ ਤੇ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ, ਸਭ ਕੋ ਦੇਵਨਹਾਰ, ਜੋ ਪਾਏ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਵੇਖ ਲਓ ਉਸ ਵਾਹਿਗੁਰੂ ਪਰਮੇਸ਼ਰ ਦੇ ਕਿੰਨੇ ਅੱਛੇ ਪ੍ਰਬੰਧ ਨੇ। ਹੁਣ ਇਸ ਮਨੁੱਖ ਨੂੰ ਤਾਂ ਆਪਣੇ 2-4 ਪਰਿਵਾਰ ਦੇ ਬੱਚੇ ਹੁੰਦੇ ਨੇ, ਉਹਨਾਂ ਦੀ ਪਰਵਰਿਸ਼ ਕਰਨੀ ਵੀ ਔਖੀ ਲੱਗਦੀ ਹੈ, ਪਰ ਉਸ ਵਾਹਿਗੁਰੂ ਪਰਮੇਸ਼ਰ ਨੇ ਕਿੰਨੇ ਖੰਡ ਬ੍ਰਹਿਮੰਡ ਬਣਾਏ ਹੋਏ ਨੇ ਅਤੇ ਉਹਨਾਂ ਵਿੱਚ ਕਿੰਨੀਆਂ ਖਾਣੀਆਂ ਦੇ ਜੀਵ ਪੈਦਾ ਕੀਤੇ ਹੋਏ ਨੇ। 42 ਲੱਖ ਜੂਨਾਂ ਦੇ ਜੀਵ ਤਾਂ ਸਮੁੰਦਰ ਵਿੱਚ ਹੀ ਨੇ, ਬਾਕੀ ਪਤਾ ਨਹੀਂ ਹੋਰ ਕਿੰਨੇ ਹੋਣਗੇ, ਅਤੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਰੋਜੀ ਦੇ ਰਿਹਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦੱਦਾ ਅੱਖਰ ਸਾਨੂੰ ਇਹ ਸਿੱਖਿਆ ਦਿੰਦਾ ਹੈ ਵੀ ਦਾਤਾ ਤਾਂ ਇੱਕ ਵਾਹਿਗੁਰੂ ਪਰਮੇਸ਼ਰ ਹੈ ਜੋ ਸਾਰੇ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ। ਇੱਥੋਂ ਤੱਕ ਵੀ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਜੋ ਮਾਰਗ ਨਾਹੀਂ, ਕਹਿ ਧੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਉਹ ਵਾਹਿਗੁਰੂ ਪੱਥਰਾਂ ਵਿੱਚ ਕੀੜੇ ਪੈਦਾ ਕੀਤੇ ਹੋਏ ਨੇ ਉਹਨਾਂ ਨੂੰ ਵੀ ਰੋਜੀ ਦਿੰਦਾ ਹੈ, ਜਿਨ੍ਹਾਂ ਦੇ ਕੋਲ ਰੋਜੀ ਪਹੁੰਚਣ ਦਾ ਸਾਧਨ ਵੀ ਕੋਈ ਨਹੀਂ ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਰੋਜੀ ਦਿੰਦਾ ਹੈ, ਐਸਾ ਦਾਤਾ ਹੈ।
ਦੇਂਦੇ ਤੋਟ ਨਾ ਆਵੇ ਅਗਨਤ ਭਰੇ ਭੰਡਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਦਾਤੇ ਨੂੰ ਦਿੰਦਿਆਂ ਹੋਇਆਂ ਕਦੇ ਤੋਟ ਆਉਂਦੀ ਹੀ ਨਹੀਂ ਹੈ, ਅਗਨਤ ਭਰੇ ਭੰਡਾਰ ਉਸ ਵਾਹਿਗੁਰੂ ਪਰਮੇਸ਼ਰ ਦੇ ਅਣਗਿਣਤ ਭੰਡਾਰੇ ਭਰੇ ਹੋਏ ਨੇ। ਭਾਵ ਜਿਵੇਂ ਜਿਵੇਂ ਸ੍ਰਿਸ਼ਟੀ ਵੱਧਦੀ ਹੈ ਉਸੇ ਉਸੇ ਤਰ੍ਹਾਂ ਉਹ ਹੋਰ ਵਾਹਿਗੁਰੂ ਪਰਮੇਸ਼ਰ ਉਹੋ ਜਿਹੇ ਸਾਧਨ ਪੈਦਾ ਕਰੀ ਜਾਂਦਾ ਹੈ। ਅਤੇ ਤੁਸੀਂ ਇੱਥੇ ਸੰਸਾਰ ਵੱਲ ਨਜ਼ਰ ਮਾਰ ਕੇ ਦੇਖੋ ਵੀ ਜਦੋਂ ਦੁਨੀਆ ਘੱਟ ਸੀ ਤਾਂ ਉਸ ਵੇਲੇ ਥੋੜ੍ਹੀ ਮਿਹਨਤ ਕਰਕੇ ਵੀ ਗੁਜ਼ਾਰਾ ਹੁੰਦਾ ਸੀ, ਜਿਵੇਂ ਜਿਵੇਂ ਆਬਾਦੀ ਵਧੀ ਜਾਂਦੀ ਹੈ ਉਵੇਂ ਉਵੇਂ ਅਨਾਜ ਪੈਦਾ ਕਰਨ ਦੇ ਸਾਧਨ ਵੀ ਵਧੀ ਜਾਂਦੇ ਨੇ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਐਸਾ ਦਾਤਾ ਹੈ, ਉਹਨੂੰ ਦਿੰਦਿਆਂ ਹੋਇਆਂ ਕਦੇ ਤੋਟ ਨਹੀਂ ਆਉਂਦੀ, ਉਸਦੇ ਬੇਅੰਤ ਭੰਡਾਰੇ ਭਰੇ ਹੋਏ ਹਨ।
ਦੈਨ ਹਾਰ ਸਦ ਜੀਵਨ ਹਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜਾ ਦੇਣ ਵਾਲਾ ਦਾਤਾ ਹੈ ਉਹ ਹਮੇਸ਼ਾ ਲਈ ਜੀਵਨ ਹਾਰਾ, ਉਹ ਜਿਉਂਦਾ ਰਹਿਣ ਵਾਲਾ ਹੈ, ਭਾਵ ਉਹ ਦਾਤਾ ਕਦੇ ਮਰਦਾ ਨਹੀਂ ਹੈ।
ਮਨ ਮੂਰਖ ਕਿਉਂ ਤਾਹੇ ਵਿਸਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮੂਰਖ ਮਨਾ, ਤੂੰ ਕਿਉਂ ਉਸ ਨੂੰ ਭੁਲਾ ਦਿੱਤਾ ਹੈ ਜੋ ਦਾਤਾ ਹਮੇਸ਼ਾ ਲਈ ਜੀਵਨ ਵਾਲਾ ਦਾਤਾ ਹੈ, ਉਹਨੂੰ ਹਮੇਸ਼ਾ ਲਈ ਯਾਦ ਰੱਖਣਾ ਚਾਹੀਦਾ ਸੀ। ਐ ਮੂਰਖ ਮਨਾ, ਤੂੰ ਕਿਉਂ ਉਸ ਨੂੰ ਮਨ ਤੋਂ ਭੁਲਾ ਦਿੱਤਾ ਹੈ ਉਸ ਦਾਤੇ ਦਾ ਹਮੇਸ਼ਾ ਸ਼ੁਕਰਾਨਾ ਤੇ ਸਿਮਰਨ ਕਰਨਾ ਚਾਹੀਦਾ ਹੈ।
ਦੋਸ਼ ਨਹੀਂ ਕਾਹੂ ਕੋ ਮੀਤਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਵਿੱਚ ਆ ਕੇ ਕਹਿੰਦੇ ਨੇ ਵੀ ਮਿੱਤਰਾ, ਇਹ ਕਿਸੇ ਸਿਰ ਦੋਸ਼ ਦੇਣਾ ਵੀ ਯੋਗ ਨਹੀਂ ਹੈ।
ਮਾਇਆ ਮੋਹ ਬੰਦ ਪ੍ਰਭ ਕੀਤਾ।
ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਦੇ ਮੋਹ ਦਾ ਬੰਧਨ ਇੱਕ ਪੈਦਾ ਕਰ ਦਿੱਤਾ, ਇੱਕ ਐਸਾ ਮਾਇਆ ਦੇ ਮੋਹ ਦਾ ਜੰਜਾਲ ਪੈਦਾ ਕਰ ਦਿੱਤਾ ਹੈ ਜਿਹਦੇ ਵਿੱਚ ਲਾ ਕੇ ਮਨੁੱਖ ਦਾਤੇ ਨੂੰ ਭੁੱਲ ਗਿਆ ਹੈ।
ਦਰਦ ਨਿਵਾਰ ਹੈ ਜਾ ਕੇ ਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਹਾਂ, ਜਿਨ੍ਹਾਂ ਦੇ ਐਸੇ ਮਾਇਆ ਦੇ ਦੁੱਖ ਦਰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਮੇਟ ਦਿੰਦਾ ਹੈ।
ਨਾਨਕ ਤੇ ਗੁਰਮੁਖ ਧਰਾਪੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੜੇ ਗੁਰਮੁਖ ਜਨ ਹਨ, ਧਰਾਪੇ ਦਾ ਅਰਥ ਹੈ ਉਹ ਤ੍ਰਿਪਤ ਹੋ ਗਏ ਨੇ, ਭਾਵ ਜਿਨ੍ਹਾਂ ਦੇ ਮਾਇਆ ਦੇ ਦੁੱਖ ਦਲਿੱਦਰ ਵਾਹਿਗੁਰੂ ਨੇ ਨਾਸ਼ ਕਰ ਦਿੱਤੇ ਤੇ ਫਿਰ ਆਤਮਕ ਤੌਰ ਤੇ ਮਾਨਸਿਕ ਤੌਰ ਤੇ ਉਹੀ ਗੁਰਮੁਖ ਪਿਆਰੇ ਤ੍ਰਿਪਤ ਹੋਏ ਹਨ।
ਸਲੋਕ ਧਰ ਜੀ ਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ।
ਲਾਹਣ ਧੱਦੇ ਅੱਖਰ ਦੁਆਰਾ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿੰਦੇ ਹਨ। ਇੱਕ ਮਨੁੱਖ ਦੀ ਆਦਤ ਹੈ, ਉਹ ਕਹਿੰਦਾ ਵੀ ਜਿੱਥੋਂ ਵੀ ਕੋਈ ਸਾਡਾ ਮਤਲਬ ਪੂਰਾ ਹੁੰਦਾ ਸਾਨੂੰ ਕਰ ਲੈਣਾ ਚਾਹੀਦਾ ਹੈ, ਪਰ ਸਿੱਖੀ ਦਾ ਸਿਧਾਂਤ ਇੱਕ ਨੂੰ ਮੰਨਣ ਦਾ ਹੈ। ਏਕੋ ਜਾਪ ਏਕੋ ਸਾ ਲਾਹੇ ਏਕ ਸਮਰ ਏਕੋ ਮਨ ਆਹੇ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਵੀ ਖਾਲਸੇ ਨੂੰ ਇਹੀ ਆਖਿਆ ਸੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ। ਗੁਰਸਿੱਖੀ ਦਾ ਸਿਧਾਂਤ ਹੀ ਇੱਕ ਤੇ ਖੜਾ ਹੈ, ਇੱਕ ਓਅੰਕਾਰ, ਇੱਕ ਦੇ ਨਾਲ ਜੁੜਨਾ ਚਾਹੀਦਾ ਹੈ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਤਰ ਜੀਅਰੇ ਇੱਕ ਟੇਕ ਤੋਂ, ਕਿ ਇਹ ਜੀਅੜੇ ਐ ਮਨੁੱਖ, ਤੂੰ ਉਸ ਇੱਕ ਵਾਹਿਗੁਰੂ ਪਰਮੇਸ਼ਰ ਦੀ ਟੇਕ ਧਾਰਨ ਕਰ, ਲਾਹੇ ਬਡਾਨੀ ਆਸ, ਜਿਹੜੀ ਹੋਰ ਬਗਾਨੀ ਆਸ ਹੈ ਉਹਨੂੰ ਲਾਹ ਦੇ। ਤੂੰ ਇੱਕ ਵਾਹਿਗੁਰੂ ਪਰਮੇਸ਼ਰ ਦੀ ਟੇਕ ਰੱਖ, ਇੱਕ ਵਾਹਿਗੁਰੂ ਤੇ ਭਰੋਸਾ ਰੱਖ, ਜਿਹੜੀ ਹੋਰ ਕੋਈ ਬਗਾਨੀ ਆਸ ਲਈ ਬੈਠਾ ਹੈ ਵੀ ਚਲੋ ਕੋਈ ਆ ਦੇਵੀ ਦੇਵਤਿਆਂ ਤੋਂ ਮੰਗ ਲਵਾਂਗੇ, ਮੜੀਆਂ ਮਸਾਣੀਆਂ ਵਾਲਿਆਂ ਕੋਲੋਂ ਲੈ ਲਵਾਂਗੇ, ਕੋਈ ਆ ਹੋਰ ਟੂਣੇ ਟਾਮਣ ਕਰਨ ਵਾਲੇ ਜੰਤਰੀ ਮੰਤਰੀ ਲੋਕ ਨੇ ਉਹਨਾਂ ਕੋਲੋਂ ਜਾ ਕੇ ਕੋਈ ਉਪਾਅ ਕਰਵਾ ਲਵਾਂਗੇ। ਸਤਿਗੁਰੂ ਕਹਿੰਦੇ ਨੇ, ਸਿੱਧਾ ਹੋ ਕੇ ਇੱਕ ਵਾਹਿਗੁਰੂ ਦੀ ਟੇਕ ਰੱਖ, ਇੱਕ ਗੁਰੂ ਦਾ ਭਰੋਸਾ ਰੱਖ, ਜਿਹੜੀ ਹੋਰ ਬਗਾਨੀ ਆਸ ਹੈ ਉਹਨੂੰ ਲਾਹ ਦੇ।
ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਸਿੱਖ ਦਾ ਜਿਹੜਾ ਜੀਵਨ ਹੈ ਸੁਹਾਗਣ ਵਰਗਾ ਹੁੰਦਾ ਹੈ। ਸੁਹਾਗਣ ਉਹੀ ਹੁੰਦੀ ਹੈ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਸਮਝੇ, ਨਿਜ ਇਸ਼ਟ ਬਿਨਾਂ ਦ੍ਰਿਸ਼ਟੇ ਨਾ ਆਣ, ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਵੱਲ ਝਾਕੇ ਵੀ ਨਾ। ਇਸੇ ਤਰ੍ਹਾਂ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ, ਉਹ ਆਪਣੇ ਗੁਰੂ ਤੋਂ ਬਿਨਾਂ ਹੋਰ ਪਾਸੇ ਉਹਦਾ ਧਿਆਨ ਹੀ ਨਹੀਂ ਜਾਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਾਂਸ਼ੀ ਦੇ ਪੰਡਤਾਂ ਨੂੰ ਇਹ ਗੱਲ ਆਖੀ ਸੀ, ਕਹਿਣ ਲੱਗੇ ਵੀ ਤੁਸੀਂ ਤਾਂ ਅਨੇਕਾਂ ਦੇਵੀ ਦੇਵਤਿਆਂ ਨੂੰ ਮੰਨਦੇ ਹੋ, ਪਰ ਅਸੀਂ ਤਾਂ ਇਸ ਗੱਲ ਤੋਂ ਹੈਰਾਨ ਹਾਂ, ਆਹ ਜਿਹੜੇ ਪਸ਼ੂ ਨੇ ਅਚੇਤ ਮੰਨੇ ਗਏ ਨੇ। ਕਿਸੇ ਗਾਂ ਦਾ ਕਟਰੂ ਇੱਕ ਆਪਣੀ ਗਾਂ ਦਾ ਬੱਚਾ ਆਪਣੀ ਗਾਂ ਨੂੰ ਭੁੱਲ ਕੇ ਭੁਲੇਖੇ ਨਾਲ ਕਿਸੇ ਹੋਰ ਗਾਂ ਦੇ ਕੋਲ ਚਲਿਆ ਜਾਵੇ, ਉਹ ਵੀ ਛੜਾਂ ਮਾਰਦੀ ਨੇੜੇ ਨਹੀਂ ਲੱਗਣ ਦਿੰਦੀ। ਤੁਸੀਂ ਇੱਕ ਵਾਹਿਗੁਰੂ ਨੂੰ ਛੱਡ ਕੇ ਹੋਰ ਦੇਵੀ ਦੇਵਤਿਆਂ ਮਗਰ ਜਾਂਦੇ ਹੋ, ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ? ਤੁਹਾਨੂੰ ਇੱਕ ਦੀ ਟੇਕ ਰੱਖਣੀ ਚਾਹੀਦੀ ਹੈ। ਲਓ ਹੁਣ ਇੱਥੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਜੀਅੜੇ, ਇਹ ਮਨਾ, ਤੂੰ ਇੱਕ ਵਾਹਿਗੁਰੂ ਦੀ ਟੇਕ ਰੱਖ ਤੇ ਜਿਹੜੀ ਹੋਰ ਬਗਾਨੀ ਆਸ ਰੱਖੀ ਬੈਠਾ ਉਹਨੂੰ ਲਾਹ ਦੇ, ਉਹਨੂੰ ਛੱਡ ਦੇ।
ਨਾਨਕ ਨਾਮ ਤੇ ਆਈ ਹੈ ਕਾਰਜ ਆਵੈ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਇਹ ਮਨਾ, ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆ, ਕਾਰਜ ਆਵੈ ਰਾਸ, ਤੇ ਤੇਰਾ ਕਾਰਜ ਰਾਸ ਆ ਜਾਵੇਗਾ, ਤੇਰਾ ਕਾਰਜ ਸੰਪੂਰਨ ਹੋ ਜਾਵੇਗਾ। ਅਸੀਂ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਤੇ ਗੁਰੂ ਤੇ ਭਰੋਸਾ ਵੀ ਨਹੀਂ ਰੱਖਦੇ। ਜੇ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਕੋਈ ਵੀ ਐਸਾ ਕਾਰਜ ਨਹੀਂ ਜਿਹੜਾ ਕਾਰਜ ਸਾਡਾ ਨੇਪਰੇ ਨਾ ਚੜ੍ਹੇ, ਜਦੋਂ ਸਾਡਾ ਮਨ ਹੀ ਨਹੀਂ ਖੜਦਾ ਤੇ ਫਿਰ ਦੱਸੋ ਕਿ ਉਹ ਉਪਾਅ ਕੀਤਾ ਜਾਵੇ। ਸਤਿਗੁਰੂ ਆਪ ਜਾਮਨ ਨੇ ਕਹਿੰਦੇ, ਤੂੰ ਬਗਾਨੀ ਆਸ ਛੱਡ ਕੇ ਤੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰ ਤੇ ਤੇਰਾ ਕਾਰਜ ਰਾਸ ਆ ਜਾਵੇਗਾ, ਤੇਰਾ ਕਾਰਜ ਸੰਪੂਰਨ ਹੋਵੇਗਾ।
ਪੌੜੀ ਧੱਦਾ ਧਾਵਤ ਤੋ ਮਿਟੈ ਸੰਤ ਸੰਗ ਹੋਏ ਬਾਸ।
ਲਓ ਹੁਣ ਪੌੜੀ ਵਿੱਚ ਫਿਰ ਧੱਦੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ। ਧੱਦਾ ਇਹ ਕਹਿੰਦਾ ਹੈ ਧਾਵਤ ਤੋ ਮਿਟੈ, ਵੀ ਤੁਹਾਡੀ ਜਿਹੜੀ ਭੱਜ ਦੌੜ ਹੈ ਤਾਂ ਹੀ ਮਿਟ ਸਕਦੀ ਹੈ। ਸੰਤ ਸੰਗ ਹੋਏ ਬਾਸ, ਜੇ ਤੁਸੀਂ ਸੰਤਾਂ ਦੀ ਸੰਗਤ ਵਿੱਚ ਨਿਵਾਸ ਕਰ ਲਵੋਗੇ, ਭਾਵ ਜਿੱਥੇ ਵਾਹਿਗੁਰੂ ਦੇ ਪਿਆਰੇ ਜੁੜਦੇ ਨੇ ਉਹਨਾਂ ਦੀ ਸੰਗਤ ਵਿੱਚ ਤੁਸੀਂ ਵੀ ਜਾ ਕੇ ਬੈਠ ਜਾਵੋਗੇ, ਫਿਰ ਤੁਹਾਡੇ ਮਨ ਦੀ ਸਾਰੀ ਭਟਕਣ ਖਤਮ ਹੋ ਜਾਵੇਗੀ।
ਤੁਰਤੇ ਕਿਰਪਾ ਕਰੋ ਆਪ ਤੋ ਹੋਏ ਮਨ ਹੈ ਪ੍ਰਗਾਸ।
ਲਓ ਹੁਣ ਵਾਹਿਗੁਰੂ ਦੇ ਸਨਮੁਖ ਅਗਲੀ ਪੰਕਤੀ ਉਚਾਰਨ ਕਰਦੇ ਹਨ। ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਧੁਰ ਤੋਂ ਭਾਵ ਧੁਰ ਦਰਗਾਹ ਤੋਂ ਡੂੰਘੇ ਹਿਰਦੇ ਵਿੱਚੋਂ ਤੁਸੀਂ ਕਿਰਪਾ ਕਰੋ ਤਾਂ ਹੋਏ ਮਨ ਹੈ ਪ੍ਰਗਾਸ, ਤਾਂ ਹੀ ਮਹਾਰਾਜ ਸਾਡੇ ਇਸ ਹਨੇਰੇ ਮਨ ਦੇ ਵਿੱਚ ਚਾਨਣ ਹੋ ਸਕਦਾ। ਜਦੋਂ ਆਪਾਂ ਕਿਤੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਵੱਲ ਝਾਤ ਮਾਰ ਕੇ ਵੇਖਦੇ ਹਾਂ ਤੇ ਸਿਵਾਏ ਹਨੇਰੇ ਤੋਂ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਵਾਹਿਗੁਰੂ ਧੁਰ ਤੋਂ ਭਾਵ ਧੁਰ ਦਰਗਾਹ ਤੋਂ ਆਪਣੇ ਡੂੰਘੇ ਹਿਰਦੇ ਵਿੱਚੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕਿਰਪਾ ਕਰੇ ਤੇ ਫਿਰ ਸਾਡੇ ਮਨੁੱਖੀ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ।
ਧੰਨ ਸਾਚਾ ਤੇਉ ਸੱਚ ਸਾਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜੀ ਦੇ ਕੋਲੇ ਸੱਚਾ ਧਨ ਹੈ। ਸੱਚਾ ਧਨ ਕਿਹੜਾ ਹੈ? ਸੱਚਾ ਧਨ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ, ਜਿਹਦੀ ਬਾਬਤ ਗੁਰੂ ਅਮਰਦਾਸ ਮਹਾਰਾਜ ਨੇ ਲਿਖਿਆ ਹੈ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਹਜ਼ੂਰ ਕਹਿੰਦੇ ਨੇ ਹਰ ਨਾਮ ਤਾਂ ਨਿਰਮਲ ਅਤੇ ਅਪਾਰਾ, ਗੁਰ ਕਾ ਸ਼ਬਦ ਪਰੇ ਭੰਡਾਰ। ਜਿਹਦੇ ਕੋਲੇ ਸੱਚਾ ਨਾਮ ਦਾ ਧਨ ਹੈ ਤੇਊ ਸੱਚ ਸਾਹ, ਬਈ ਉਹੀ ਅਸਲੀ ਸੱਚਾ ਸ਼ਾਹ ਹੈ, ਉਹੀ ਅਸਲੀ ਸੱਚਾ ਧਨਾੜ ਹੈ, ਅਸਲੀ ਅਮੀਰ ਉਹੀ ਹੈ ਜਿਹਦੇ ਕੋਲੇ ਵਾਹਿਗੁਰੂ ਦੇ ਨਾਮ ਦਾ ਸੱਚਾ ਧਨ ਹੈ। ਜਿਹਦੇ ਕੋਲੇ ਝੂਠਾ ਧਨ ਹੈ ਤੇ ਸਤਿਗੁਰੂ ਨੇ ਉਹਨੂੰ ਤਾਂ ਨਿਰਧਨ ਆਖਿਆ ਹੈ, ਕੰਗਾਲ ਆਖਿਆ ਹੈ। ਭਗਤ ਕਬੀਰ ਜੀ ਨੂੰ ਪੁੱਛੋ, ਉਹ ਵੀ ਇਹੀ ਗੱਲ ਕਹਿੰਦੇ ਨੇ, ਕਹੋ ਕਬੀਰ ਨਿਰਧਨ ਹੈ ਸੋਈ ਜਾ ਕੇ ਹਿਰਦੈ ਨਾਮ ਨਾ ਹੋਈ। ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਅਸਲੀ ਉਹੀ ਰਾਜਾ ਹੈ। ਰੱਜੇ ਹੋਏ ਮਨੁੱਖ ਨੂੰ ਹੀ ਰਾਜਾ ਕਿਹਾ ਜਾਂਦਾ ਜਿਹਦਾ ਹਾਲੇ ਮਨ ਮਾਇਆ ਲਈ ਦੌੜਿਆ ਫਿਰਦਾ, ਚਾਹੇ ਰਾਜਾ ਚਾਹੇ ਪਾਤਸ਼ਾਹ, ਉਹ ਗਰੀਬ ਹੀ ਹੈ, ਉਹ ਨਿਰਧਨ ਹੀ ਹੈ। ਜਿਹਦਾ ਮਨ ਰੱਜ ਗਿਆ ਤੇ ਉਹ ਅਸਲੀ ਰਾਜਾ ਬਣ ਸਕਦਾ ਹੈ। ਹਜ਼ੂਰ ਕਹਿੰਦੇ ਜਿਹਦੇ ਕੋਲੇ ਸੱਚਾ ਨਾਮ ਦਾ ਧਨ ਹੈ ਉਹੀ ਅਸਲੀ ਸੱਚਾ ਸ਼ਾਹ ਧਨਾੜ ਹੈ।
ਹਰ ਹਰ ਪੂੰਜੀ ਨਾਮ ਵਿਸਾਹਾ,
ਕਿਉਂਕਿ ਉਸਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ ਪੂੰਜੀ ਨੂੰ ਖਰੀਦਿਆ ਹੈ, ਅਥਵਾ ਸ਼ਰਧਾ ਰੂਪੀ ਪੂੰਜੀ ਦੇ ਨਾਲ ਉਸਨੇ ਵਾਹਿਗੁਰੂ ਦੇ ਨਾਮ ਦੇ ਸੌਦੇ ਨੂੰ ਖਰੀਦਿਆ ਹੈ।
ਧੀਰਜ ਜਸ ਸੋਭਾ ਤਿਹ ਬਣਿਆ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਹਰ ਨਾਮ ਸ਼ਰਵਣ ਜਿਹ ਸੁਣਿਆ। ਲਓ ਜਿਸਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਇਹਨਾਂ ਕੰਨਾਂ ਦੇ ਨਾਲ ਤੇ ਜਿਹੜੇ ਅੰਦਰਲੇ ਕੰਨ ਨੇ, ਅੰਦਰਲੇ ਜਿਹੜੇ ਕੰਨ ਨੇ ਸ਼ਰਧਾ ਤੇ ਵਿਚਾਰ ਦੇ ਨੇ, ਜਿਹਨੇ ਸ਼ਰਧਾ ਤੇ ਵਿਚਾਰ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਕੰਨਾਂ ਰਾਹੀਂ ਸੁਣਿਆ ਹੈ, ਧੀਰਜ ਜਸ ਸੋਭਾ ਤੇ ਬਣਿਆ। ਬਈ ਭਾਈ, ਉਸਨੂੰ ਧੀਰਜ ਤੇ ਜਸ ਤੇ ਸੋਭਾ ਬਣਿਆ ਦਾ ਅਰਥ ਇਹ ਸਾਰਾ ਕੁਝ ਉਸਦੇ ਲਈ ਬਣੇ ਆਇਆ, ਭਾਵ ਉਸਨੂੰ ਪ੍ਰਾਪਤ ਹੋਇਆ ਹੈ।
ਗੁਰਮੁਖ ਜਿਹ ਘਟ ਰਹੇ ਸਮਾਈ,
ਪੜ੍ਹਦੇ ਹੋ ਅੱਗੇ,
ਨਾਨਕ ਤਿਹ ਜਨ ਮਿਲੀ ਵਡਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਜਿਹ ਘਟ ਰਹੇ ਸਮਾਈ, ਜਿਹਦੇ ਹਿਰਦੇ ਵਿੱਚ ਬਈ ਗੁਰੂ ਦੀ ਕਿਰਪਾ ਦੁਆਰਾ ਰਹੇ ਸਮਾਈ, ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਮਾਰੇ ਨੇ, ਭਾਵ ਗੁਰੂ ਦੀ ਕਿਰਪਾ ਦੁਆਰਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਆਪ ਵਸਰੇ ਹਨ, ਨਾਨਕ ਤਿਹ ਜਨ ਮਿਲੀ ਵਡਾਈ, ਬਈ ਉਹਨਾਂ ਹੀ ਜਨਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵਡਿਆਈ ਪ੍ਰਾਪਤ ਹੋਈ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਂਦਾ ਹੈ, ਫਿਰ ਉਹਨਾਂ ਦਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸਤਿਕਾਰ ਹੁੰਦਾ, ਉੱਥੇ ਵੀ ਵਡਿਆਈ ਹੁੰਦੀ ਹੈ। ਰੇਰੇ ਦਰਗਾਹ ਹੈ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਉ, ਇਹ ਦਰਗਾਹੀ ਸਨਮਾਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ।
ਲਓ ਨੰਨੇ ਅੱਖਰ ਦੁਆਰਾ ਸਤਿਗੁਰੂ ਉਪਦੇਸ਼ ਦਿੰਦੇ ਹਨ, ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ, ਚਾਹੇ ਉਹ ਘਰ ਦੇ ਅੰਦਰ ਬੈਠੇ ਨੇ ਤੇ ਚਾਹੇ ਬਾਹਰ ਨੇ, ਰੰਗ ਦਾ ਅਰਥ ਹੈ ਪ੍ਰੇਮ ਨਾਲ, ਵੀ ਜਿਨ੍ਹਾਂ ਨੇ ਘਰ ਦੇ ਅੰਦਰ ਬੈਠ ਕੇ ਵੀ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਅਤੇ ਜੇ ਕਿਧਰੇ ਬਾਹਰ ਵੀ ਗਏ ਨੇ ਉੱਥੇ ਵੀ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਕਿਉਂਕਿ ਨਾਮ ਨੂੰ ਘਰ ਦੇ ਵਿੱਚ ਵੀ ਜਪ ਸਕਦੀ ਹਾਂ, ਬਾਹਰ ਵੀ ਜਪ ਸਕਦੀ ਹਾਂ, ਪਰ ਨਾਲ ਸਤਿਗੁਰੂ ਕਹਿੰਦੇ ਨੇ ਪ੍ਰੇਮ ਦੇ ਨਾਲ ਜਪਣਾ ਚਾਹੀਦਾ ਹੈ। ਲਓ, ਜਿਸਨੇ ਘਰ ਦੇ ਅੰਦਰ ਵੀ ਅਤੇ ਘਰ ਦੇ ਬਾਹਰ ਵੀ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ,
ਗੁਰਪੂਰੈ ਉਪਦੇਸਿਆ ਨਰਕ ਨਾਹੇ ਸਾਧ ਸੰਗ,
ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵਿੱਚ ਜਾ ਕੇ ਗੁਰਪੂਰੈ ਉਪਦੇਸਿਆ, ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਕਿਹੜਾ ਉਪਦੇਸ਼? ਬਈ ਤੁਸੀਂ ਘਰ ਦੇ ਅੰਦਰ ਰਹਿੰਦਿਆਂ ਵੀ ਅਤੇ ਬਾਹਰ ਵੀ ਵਿਚਰਦਿਆਂ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਣਾ ਹੈ, ਅਤੇ ਜਿਹੜੇ ਭਾਈ ਪ੍ਰੇਮ ਦੇ ਨਾਲ ਜਪਦੇ ਹਨ ਨਰਕ ਨਾਹੇ, ਫਿਰ ਉਹਨਾਂ ਨੂੰ ਨਰਕ ਨਹੀਂ ਪ੍ਰਾਪਤ ਹੁੰਦਾ, ਉਹ ਕਦੇ ਨਰਕਾਂ ਵਿੱਚ ਨਹੀਂ ਜਾਂਦੇ। ਜਿਹੜੇ ਘਰ ਦੇ ਅੰਦਰ ਵੀ ਅਤੇ ਬਾਹਰ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹਨ ਉਹ ਕਦੇ ਨਰਕਾਂ ਵਿੱਚ ਨਹੀਂ ਜਾ ਕੇ ਡਿੱਗਦੇ।
ਪੌੜੀ ਨੰਨਾ ਨਰਕ ਪਰਹਿ ਤੇ ਨਾਹੀ,
ਲਹੁਣ ਪੌੜੀ ਵਿੱਚ ਨੰਨੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਮੁਖੋ, ਉਹ ਸੱਜਣ, ਉਹ ਗੁਰਸਿੱਖ ਮਾਈ ਭਾਈ ਕਦੇ ਵੀ ਨਰਕਾਂ ਵਿੱਚ ਜਾ ਕੇ ਨਹੀਂ ਪੈਂਦੇ।
ਜਾ ਕੇ ਮਨ ਤਨ ਨਾਮ ਵਸਾਹੀ,
ਜਿਨ੍ਹਾਂ ਦੇ ਮਨ ਵਿੱਚ ਤੇ ਤਨ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ।
ਨਾਮ ਨਿਧਾਨ ਗੁਰਮੁਖ ਜੋ ਸੁਣਤੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਮ ਨਿਧਾਨ ਗੁਰਮੁਖ ਜੋ ਜਪਤੇ, ਜੋ ਗੁਰਮੁਖ ਪਿਆਰੇ ਉਸ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਜਪਦੇ ਨੇ। ਇੱਥੇ ਜਪਣ ਦੀ ਗੱਲ ਹੈ, ਨਾਨਕ ਨਾਮ ਨਾਮ ਜਪ ਜਪਿਆ। ਹਜ਼ੂਰ ਕਹਿੰਦੇ ਨੇ ਨਾਮ ਨਿਧਾਨ ਗੁਰਮੁਖ ਜੋ ਜਪਦੇ, ਵੀ ਜੋ ਗੁਰੂ ਦੁਆਰਾ ਉਸ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਜਪਦੇ ਹਨ, ਕਿਉਂਕਿ ਨਾਮ ਉਹ ਖਜ਼ਾਨਾ ਹੈ ਜਿਸ ਤੋਂ ਸਾਰੀਆਂ ਹੀ ਵਡਿਆਈਆਂ ਪ੍ਰਾਪਤ ਹੋ ਸਕਦੀਆਂ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਸਤਿਗੁਰੂ ਕਹਿੰਦੇ ਨੇ ਸੰਤ ਹੋ ਹਰ 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 ਆਰਾਧ ਹੋ, ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਦ ਹੋ। ਨਾਮ ਐਸਾ ਖਜ਼ਾਨਾ ਹੈ, ਇਸ ਦੁਆਰਾ ਸਭ ਕੁਛ ਮਿਲ ਜਾਂਦਾ ਹੈ, ਜੋ ਗੁਰਸਿੱਖ ਮਾਈ ਪਾਈ ਗੁਰੂ ਦੁਆਰਾ ਉਸ ਨਾਮ ਰੂਪੀ ਖਜ਼ਾਨੇ ਨੂੰ ਜਪਦੇ ਹਨ।
ਦਿਖ ਮਾਇਆ ਮਹਿ ਨਾ ਓਏ ਖਪਤੇ,
ਤੇ ਭਾਈ ਫਿਰ ਜਿਹੜੀ ਇਹ ਵਿਖ ਦਾ ਅਰਥ ਹੈ, ਵੀ ਜਿਹੜੀ ਵਿਖ ਰੂਪ ਵਿਓ ਰੂਪ ਜ਼ਹਿਰ ਰੂਪ ਮਾਇਆ ਹੈ ਉਹ ਇਹਦੇ ਵਿੱਚ ਨਹੀਂ ਖਪਦੀ, ਕਿਉਂਕਿ ਜਿਹੜੇ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ, ਜਿਨ੍ਹਾਂ ਦੀ ਸੁਰਤ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੀ ਰਹਿੰਦੀ ਹੈ, ਫਿਰ ਉਹ ਮਾਇਆ ਦੇ ਵਿੱਚ ਆਸ਼ਕਤ ਨਹੀਂ ਹੁੰਦੇ ਤੇ ਨਾ ਹੀ ਮਾਇਆ ਦੇ ਵਿੱਚ ਉਹ ਖਪਦੇ ਹਨ।
ਨੰਨਾ ਕਾਰ ਨਾ ਹੋਤਾ ਤਾ ਕਹੋ,
ਪੜ੍ਹ ਦਿਓ
ਨਾਮ ਮੰਤਰ ਗੁਰ ਦੀਨੋ ਜਾ ਕਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਨੂੰ ਸਤਿਗੁਰੂ ਨੇ ਇਹ ਨਾਮ ਰੂਪੀ ਮੰਤਰ ਦੇ ਦਿੱਤਾ ਹੈ, ਜਾ ਕਹੋ ਦਾ ਅਰਥ ਹੈ ਵੀ ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਰੂਪੀ ਮੰਤਰ ਦੇ ਦਿੱਤਾ ਹੈ, ਨੰਨਾ ਕਾਰ ਨਾ ਹੋਤਾ ਤਾਂ ਕੋ, ਉਹਨਾਂ ਨੂੰ ਫਿਰ ਕਦੇ ਵੀ ਨੰਨਾ ਕਾਰ ਨਹੀਂ ਹੁੰਦਾ। ਨੰਨਾ ਕਾਰ ਕਹਿੰਦੇ ਨੇ ਵੀ ਉਹ ਕਿਤੇ ਵੀ ਜਾਂਦੇ ਨੇ, ਕੋਈ ਉਹਨਾਂ ਨੂੰ ਰੁਕਾਵਟ ਨਹੀਂ ਪੈਦਾ ਕਰਦਾ, ਕੋਈ ਇਹ ਨਹੀਂ ਕਹਿੰਦਾ ਵੀ ਇਹ ਤੁਹਾਡਾ ਕੰਮ ਨਹੀਂ ਹੋਣਾ। ਨੰਨਾ ਕਾਰ ਦਾ ਹੁੰਦਾ ਵੀ ਜਵਾਬ ਮਿਲ ਜਾਣਾ, ਵੀ ਨਾ ਹੋ ਜਾਣੀ, ਉਹਨਾਂ ਨੂੰ ਕਦੇ ਕੋਈ ਨੰਨਾ ਕਾਰ ਨਹੀਂ ਹੁੰਦਾ, ਭਾਵ ਕੋਈ ਜਵਾਬ ਨਹੀਂ ਦੇ ਸਕਦਾ। ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਰੂਪੀ ਮੰਤਰ ਦੇ ਦਿੱਤਾ ਹੈ ਉਹਨਾਂ ਦੇ ਸਾਰੇ ਕਾਰਜ ਸਤਿਗੁਰੂ ਆਪ ਸਵਾਰਦੇ ਹਨ।
ਨਿਤ ਨਿਧਾਨ ਹਰ ਅੰਮ੍ਰਿਤ ਪੂਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਗੁਰਮੁਖਾਂ ਨੂੰ ਨਿਤ ਨਿਧਾਨ ਵੀ ਨੌ ਨਿਧੀਆਂ ਦੇ ਖਜ਼ਾਨੇ ਵੀ ਪ੍ਰਾਪਤ ਹੋ ਜਾਂਦੇ ਨੇ, ਤੇ ਹਰ ਅੰਮ੍ਰਿਤ ਪੂਰੇ ਉਹਨਾਂ ਦੇ ਜਿਹੜੇ ਮਨ ਬੁੱਧ ਇਹ ਮਨ ਬੁੱਧ ਇੰਦਰੀਏ ਨੇ ਉਹ ਵੀ ਵਾਹਿਗੁਰੂ ਦੇ ਅੰਮ੍ਰਿਤ ਨਾਮ ਰਸ ਦੇ ਨਾਲ ਭਰਪੂਰ ਹੋ ਜਾਂਦੇ ਹਨ।
ਤਹਿ ਬਾਜੇ ਨਾਨਕ ਅਨਹਦ ਤੂਰੇ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉੱਥੇ ਅਨਹਦ ਤੂਰੇ, ਤੂਰੇ ਦਾ ਅਰਥ ਹੈ ਬਾਜੇ, ਤੇ ਬਾਜੇ ਦਾ ਅਰਥ ਕਿਰਿਆ ਹੈ ਦੂਸਰੀ। ਤਹਿ ਬਾਜੇ ਨਾਨਕ ਅਨਹਦ ਤੂਰੇ, ਹਜ਼ੂਰ ਕਹਿੰਦੇ ਭਾਈ ਫਿਰ ਉੱਥੇ ਅਨਹਦ ਵਾਜੇ ਵੀ ਵੱਜਣ ਲੱਗ ਪੈਂਦੇ ਨੇ। ਆ ਜਿਵੇਂ ਕਈ ਕਹਿੰਦੇ ਨੇ ਨਾ, ਯੋਗੀ ਕਹਿੰਦੇ ਵੀ ਸਾਨੂੰ ਅਨਹਦ ਵਾਜੇ ਸੁਣਾਈ ਦੇਣਗੇ, ਤੁਸੀਂ ਯੋਗ ਸਾਧਨ ਕਰੋ, ਅਤੇ ਪਰ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਤੁਸੀਂ ਸਿਮਰਨ ਕਰੋਗੇ ਤੇ ਉਹ ਅਨਹਦ ਵਾਜੇ ਵੀ ਆਪਣੇ ਆਪ ਹੀ ਵੱਜਣ ਲੱਗ ਪੈਣਗੇ। ਉਹ ਅਨਹਦ ਵਾਜੇ ਗੁਰਮਤ ਦੇ ਕਿਹੜੇ ਨੇ? ਵੀ ਉਹ ਗੁਰਮਤ ਦੇ ਅਨਹਦ ਵਾਜੇ ਉਹੀ ਨੇ ਵੀ ਸੁਰਤ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਅਤੇ ਬਾਣੀ ਦਾ ਅਖੰਡ ਪ੍ਰਵਾਹ ਚੱਲ ਪੈਣਾ, ਇਹਨੂੰ ਅਨਹਦ ਵਾਜੀ ਆਖਿਆ ਹੈ, ਭਾਵ ਨਾਮ ਦੀ ਰੋ ਜਿਸਨੂੰ ਅਜੱਪਾ ਜਾਪ ਆਖਿਆ ਹੈ, ਜਾਪ ਸੋ ਅਜੱਪਾ ਜਾਪੈ, ਉਹ ਸੁਰਤ ਵਿੱਚ ਪ੍ਰਗਟ ਹੋ ਜਾਣੀ, ਇਹ ਅਨਹਦ ਵਾਜੀ ਨੇ। ਨਾਮ ਤੋਂ ਬਿਨਾਂ ਹੋਰ ਵਾਜਿਆਂ ਦੀ ਸਿੱਖੀ ਵਿੱਚ ਕੋਈ ਮਹਾਨਤਾ ਨਹੀਂ ਹੈ। ਹਜ਼ੂਰ ਕਹਿੰਦੇ ਨੇ ਤਹਿ ਵਾਜੇ ਨਾਨਕ ਅਨਹਾ ਤੁਰੇ, ਫਿਰ ਉੱਥੇ ਅਨਹਦ ਵਾਜੇ ਵੀ ਪਾਈ ਵੱਜ ਪੈਂਦੇ ਨੇ। ਨਾਮ ਬਾਣੀ ਦੇ ਅਜੱਪਾ ਜਾਪ ਰੂਪ ਧੁਨੀ ਦੇ ਵਿੱਚ ਉੱਥੇ ਸ਼ਬਦ ਪ੍ਰਗਟ ਹੁੰਦੇ ਨੇ, ਇਹੀ ਉੱਥੇ ਅਨਹਦ ਵਾਜੇ ਵੱਜਦੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਿਧ ਨਿਧਾਨ ਹਰਿ ਅੰਮ੍ਰਿਤ ਪੂਰੇ, ਤਹਿ ਬਾਜੇ ਨਾਨਕ ਅਨਹਦ ਤੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।